ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਦਸ ਬਾਲ ਤਣ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੈ। ਚਾਲੀਸੀ ਪੁਰ ਹੋਏ ਪਚਾਸੀ ਪਗ ਖਿਸੈ। ਸਠੀ ਕੇ ਬੋਢੇ ਪਾਵੈ। ਦਸ ਬਾਲ ਤਣ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੈ। ਚਾਲੀਸੀ ਪੁਰ ਹੋਏ ਪਚਾਸੀ ਪਗ ਖਿਸੈ। ਸਠੀ ਕੇ ਬੋਢੇ ਪਾਵੈ। ਸੱਤਰ ਕਾ ਮਤਹੀਣ ਅਸੀਹਾਂ ਕਾ ਵਿਵਹਾਰ ਨਾ ਪਾਵੈ। ਨਵੇ ਕਾ ਸਿਹ ਜਾਸਣੀ ਮੂਲ ਨਾ ਜਾਣੇ ਅਪ ਬਲ। ਡੰਡੋਲਮ ਢੂੰਡਮ ਡਿਠ ਮੈਂ ਨਾਨਕ ਜਗ ਧੂਏ ਕਾ ਤਵਲ ਹਰ। ਟੰਡੋਲਮ ਟੁੰਡਮ ਡਿਠ ਮੈਂ ਨਾਨਕ ਜਗ ਤੂਏ ਕਾ ਤਵਲ ਹਰ। ਦਸ ਬਾਲ ਤਣ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਜਗਤ ਗੁਰੂ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਕਲਯੁਗੀ ਜੀਵਾਂ 'ਤੇ ਮਹਾਨ ਪਰਉਪਕਾਰ ਕੀਤਾ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭੁੱਲੀ ਭਟਕੀ ਹੋਈ ਮਨੁੱਖਤਾ ਨੂੰ ਗੁਰਸਿੱਖੀ ਮਾਰਗ ਵੀ ਬਖਸ਼ਿਸ਼ ਕੀਤਾ ਅਤੇ ਨਾਲ ਹੀ ਗੁਰਬਾਣੀ ਦਾ ਚਾਨਣ ਵੀ ਪ੍ਰਦਾਨ ਕੀਤਾ। ਕਿਉਂ ਸਤਿਗੁਰੂ ਦੇ ਬਚਨ ਹਨ, ਭੁੱਲੇ ਮਾਰਗ ਜਿਨਹੈ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਭੁੱਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਰਸਤਾ ਭਾਵੇਂ ਠੀਕ ਵੀ ਹੋਵੇ ਪਰ ਉਸ ਰਸਤੇ 'ਤੇ ਚੱਲਣ ਵਾਸਤੇ ਚਾਨਣ ਦੀ ਵੀ ਲੋੜ ਹੁੰਦੀ ਹੈ। ਹਨੇਰੇ ਦੇ ਵਿੱਚ ਭਾਵੇਂ ਸਹੀ ਰਸਤਾ ਵੀ ਕਿਉਂ ਨਾ ਹੋਵੇ, ਉਸ 'ਤੇ ਚੱਲਣਾ ਬਹੁਤ ਮੁਸ਼ਕਲ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜਿੱਥੇ ਗੁਰਸਿੱਖੀ ਦਾ ਪਵਿੱਤਰ ਮਾਰਗ ਸਾਨੂੰ ਬਖਸ਼ਿਸ਼ ਕੀਤਾ ਕਿ ਤੁਸ ਆਪਣਾ ਪੰਥ ਨਿਰਾਲਾ ਔਰ ਉੱਥੇ ਇਸ ਰਸਤੇ 'ਤੇ ਚੱਲਣ ਵਾਸਤੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਦਾ ਇੱਕ ਐਸਾ ਚਾਨਣ ਵੀ ਬਖਸ਼ਿਸ਼ ਕਰ ਦਿੱਤਾ ਜਿਸ ਤੋਂ ਅਗਵਾਈ ਲੈ ਕੇ ਅਸੀਂ ਗੁਰਸਿੱਖੀ ਮਾਰਗ 'ਤੇ ਚੱਲ ਕੇ ਆਪਣੀ ਮੰਜ਼ਿਲ ਨੂੰ ਹਾਸਲ ਕਰ ਸਕਦੇ ਹਾਂ। ਸਾਡੀ ਮੰਜ਼ਿਲ ਕੀ ਹੈ? ਹਜ਼ੂਰ ਨੇ ਇਹਦੇ ਬਾਰੇ ਵੀ ਬੜੇ ਸਪਸ਼ਟ ਤਰੀਕੇ ਨਾਲ ਸਮਝਾਇਆ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣਾ ਹੈ, ਇਹ ਸਾਡੇ ਜੀਵਨ ਦੀ ਮੰਜ਼ਿਲ ਹੈ। ਮਿਲ ਜਗਦੀਸ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਹੁਣ ਅਸੀਂ ਉਸ ਮੰਜ਼ਿਲ 'ਤੇ ਕਿਵੇਂ ਜਾ ਸਕਦੇ ਹਾਂ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਐਸਾ ਇੱਕ ਗੁਰਸਿੱਖੀ ਦਾ ਮਾਰਗ ਬਖਸ਼ਿਸ਼ ਕੀਤਾ ਹੈ ਜੋ ਇੱਕ ਪੌੜੀ ਦਾ ਵੀ ਕੰਮ ਦਿੰਦਾ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਜੋ ਗੁਰਸਿੱਖੀ ਦਾ ਮਾਰਗ ਹੈ, ਇਹ ਇੱਕ ਧਰਮ ਦੀ ਪੌੜੀ ਹੈ। ਜੇ ਅਸੀਂ ਕਿਸੇ ਉੱਚੀ ਮੰਜ਼ਿਲ 'ਤੇ ਜਾਣਾ ਹੋਵੇ ਤਾਂ ਉੱਥੇ ਪੌੜੀ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦੇ ਅੰਦਰ ਪਹਿਲੀ ਪੌੜੀ ਧਰਮ ਦੀ ਬਿਆਨ ਕੀਤੀ ਹੈ। ਧਰਮ ਦੇ ਤਿੰਨ ਅੰਗ ਗੁਰੂ ਮਹਾਰਾਜ ਨੇ ਬਣਾਏ, ਧਰਮ ਦੀ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ, ਅਤੇ ਨਾਲ ਹੀ ਗੁਰਮੁਖ ਨਾਮ ਦਾਨ ਇਸ਼ਨਾਨ, ਇਹ ਤਿੰਨ ਸਿੱਖੀ ਦੇ ਬੁਨਿਆਦੀ ਅਸੂਲ ਦ੍ਰਿੜ ਕਰਵਾਏ। ਧਰਮ ਪਹਿਲੀ ਪੌੜੀ ਹੈ ਜਿਸ ਤੋਂ ਅਸੀਂ ਆਪਣੀ ਮੰਜ਼ਿਲ ਦੇ ਵੱਲ ਅੱਗੇ ਵਧਣਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਧਰਮਖੰਡ ਦੇ ਬਾਰੇ ਲਿਖਿਆ ਹੈ, ਰਾਤੀ ਰੁੱਤੀ ਥਿੱਤੀ ਵਾਰ, ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਦੇਸ਼ ਕਾਲ ਵਸਤੂ ਰੂਪ ਸੰਸਾਰ ਤਿੰਨ ਕਿਸਮ ਦਾ ਹੈ। ਔਰ ਇਸ ਤਿੰਨ ਕਿਸਮ ਦੇ ਸੰਸਾਰ ਦੇ ਅੰਦਰ ਜਿਹੜੀ ਇਹ ਧਰਤੀ ਹੈ, ਮਾਤ ਲੋਕ ਦੀ ਧਰਤੀ ਹੈ, ਇਹ ਧਰਮਸਾਲ, ਧਰਮ ਕਮਾਉਣ ਦੇ ਲਈ ਇਹ ਧਰਤੀ ਵਾਹਿਗੁਰੂ ਨੇ ਸਿਰਜੀ ਹੈ। ਧਰਤੀਆਂ 'ਤੇ ਹੋਰ ਵੀ ਹਨ, ਧਰਤੀ ਹੋਰ ਪਰੈ ਹੋਰ ਹੋਰ, ਤਿਸ 'ਤੇ ਪਾਰ ਤਲੈ ਕਵਣ ਜੋਰ, ਪਰ ਉਹਨਾਂ ਧਰਤੀਆਂ 'ਤੇ ਅਸੀਂ ਜਾ ਕੇ ਕੋਈ ਤਰੱਕੀ ਵਾਲਾ ਕੰਮ ਨਹੀਂ ਕਰ ਸਕਦੇ, ਕੋਈ ਉੱਨਤੀ ਵਾਲਾ ਕੰਮ ਨਹੀਂ ਕਰ ਸਕਦੇ, ਕੋਈ ਉੱਥੇ ਜਾ ਕੇ ਅਸੀਂ ਪ੍ਰਗਤੀ ਨਹੀਂ ਹਾਸਲ ਕਰ ਸਕਦੇ। ਇਹ ਇੱਕ ਧਰਮਸਾਲ ਹੀ ਇਹ ਧਰਤੀ ਹੈ ਜਿੱਥੇ ਅਸੀਂ ਧਰਮ ਕਮਾ ਕੇ ਆਪਣੀ ਮੰਜ਼ਿਲ ਨੂੰ ਹਾਸਲ ਕਰ ਸਕਦੇ ਹਾਂ। ਧਰਮ ਪਹਿਲੀ ਪੌੜੀ ਹੈ। ਇਸ ਧਰਮ ਤੋਂ ਅੱਗੇ ਹੋਰ ਵੀ ਯਾਤਰਾ ਆਰੰਭ ਕਰਨੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਗੱਲ ਸਮਝਾਈ, ਜਿਸਨੇ ਜੀਵਨ ਦੀ ਮੰਜ਼ਿਲ ਨੂੰ ਹਾਸਲ ਕਰਨਾ ਹੈ, ਸਭ ਤੋਂ ਪਹਿਲਾਂ ਉਸ ਨੂੰ ਧਰਮੀ ਬਣਨਾ ਪਵੇਗਾ, ਅਤੇ ਧਰਮੀ ਬਣ ਕੇ ਚੰਗੇ ਧਰਮ ਦੇ ਅਸੂਲਾਂ ਨੂੰ ਅਪਣਾਉਣਾ ਪਵੇਗਾ। ਜਦੋਂ ਚੰਗੇ ਅਸੂਲਾਂ ਨੂੰ ਅਪਣਾਵੇਗਾ, ਧਰਮ ਦੀ ਕਿਰਤ ਕਰੇਗਾ, ਨਾਮ ਜਪੇਗਾ, ਵੰਡ ਛਕੇਗਾ, ਅਤੇ ਫਿਰ ਉਸਨੂੰ ਦੂਸਰੀ ਮੰਜ਼ਿਲ ਪ੍ਰਾਪਤ ਹੋਵੇਗੀ, ਉਹ ਹੈ ਗਿਆਨ ਖੰਡ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਅਤੇ ਉਸ ਗਿਆਨ ਖੰਡ ਦੇ ਵਿੱਚ ਜਾ ਕੇ ਮਨੁੱਖ ਨੂੰ ਵਾਹਿਗੁਰੂ ਦੀ ਜਿਹੜੀ ਬੇਅੰਤ ਰਚਨਾ ਹੈ ਉਹਦਾ ਗਿਆਨ ਉਪਲਬਧ ਹੋ ਜਾਂਦਾ ਹੈ। ਤਿੱਥੇ ਨਾ ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਕਾੜਤ ਕੜੀਆ ਰੂਪ ਰੰਗ ਕੇ ਵੇਸ। ਸਾਰੀ ਪੌੜੀ ਵਿੱਚ ਵਾਹਿਗੁਰੂ ਦੀ ਬੇਅੰਤ ਰਚਨਾ ਦਾ ਸਤਿਗੁਰੂ ਨੇ ਜ਼ਿਕਰ ਕੀਤਾ ਹੈ। ਗਿਆਨ ਖੰਡ ਦੇ ਅੰਦਰ ਜਾ ਕੇ ਉਸ ਵਾਹਿਗੁਰੂ ਦੀ ਵਿਆਪਕ ਸ੍ਰਿਸ਼ਟੀ ਦਾ ਬੋਧ ਸਾਨੂੰ ਪ੍ਰਾਪਤ ਹੁੰਦਾ ਹੈ। ਤੀਸਰੇ ਨੰਬਰ 'ਤੇ ਸਰਮਖੰਡ ਹੈ। ਸਰਮਖੰਡ ਦੇ ਅੰਦਰ ਜਾ ਕੇ ਤਿੱਥੇ ਨਾਦ ਬਨੋਦ ਕੋੜ ਆਨੰਦ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਅਤੇ ਚੌਥਾ ਕਰਮਖੰਡ ਹੈ। ਕਰਮਖੰਡ ਦੇ ਅੰਦਰ ਭਗਤ ਜਨ, ਧਰਮੀ ਸੂਰਮੇ ਅਤੇ ਹੋਰ ਮਹਾਂਪੁਰਖ ਉੱਥੇ ਨਿਵਾਸ ਕਰਦੇ ਨੇ। ਤਿੱਥੇ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ। ਅਤੇ ਆਖਰੀ ਜਿਹੜੀ ਮੰਜ਼ਿਲ ਹੈ ਉਹ ਪੰਜਵਾਂ ਪੜਾਅ ਹੈ ਜਿਸਨੂੰ ਸੱਚਖੰਡ ਆਖੇ। ਉਸ ਤੋਂ ਅੱਗੇ ਹੋਰ ਕੋਈ ਸਟੇਜ ਨਹੀਂ ਹੈ। ਸਿੱਖ ਧਰਮ ਦੇ ਅੰਦਰ ਸੱਚਖੰਡ ਹੀ ਸਭ ਤੋਂ ਆਖਰੀ ਮੰਜ਼ਿਲ ਹੈ, ਉਸ ਤੋਂ ਅਗਾਂਹ ਕੁਝ ਵੀ ਨਹੀਂ। ਭਾਵੇਂ ਠੀਕ ਹੈ ਕੁਝ ਲੋਕਾਂ ਨੇ ਭਰਮ ਭੁਲੇਖੇ ਵੀ ਪਾਏ ਨੇ, ਕੁਝ ਐਸੇ ਵੀ ਲੋਕ ਨੇ ਜਿਨ੍ਹਾਂ ਨੇ ਇਹ ਗੱਲਾਂ ਆਖੀਆਂ ਨੇ ਬਈ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਧਾਮ ਦੇ ਵਿੱਚ ਗਏ। ਉਹ ਧਾਮਾਂ ਦੀ ਗੱਲ ਕਰਦੇ ਨੇ, ਕਹਿੰਦੇ ਨੇ ਵੀ ਉਸ ਤੋਂ ਅੱਗੇ ਦੋ ਧਾਮ ਹੋਰ ਵੀ ਰਹਿ ਜਾਂਦੇ ਨੇ, ਪਰ ਇਹ ਤਾਂ ਉਹਨਾਂ ਨੂੰ ਪਤਾ ਹੋਵੇਗਾ ਜਿੱਥੇ ਸੱਚਖੰਡ ਹੈ, ਜਿੱਥੇ ਨਿਰੰਕਾਰ ਦਾ ਵਾਸਾ ਹੈ, ਜਿੱਥੇ ਅਕਾਲ ਪੁਰਖ ਹੈ, ਉਦੋਂ ਪਰੇ ਹੋਰ ਕੀ ਹੋ ਸਕਦਾ। ਸੱਚਖੰਡ ਵਸੈ ਨਿਰੰਕਾਰ। ਉਹ ਕਿਸੇ ਪੁਰਾਣੇ ਸਮੇਂ ਦੇ ਵਿੱਚ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸ ਬਾਬੂ ਸੌਣ ਸਿੰਘ ਆਇਆ। ਇਹ ਜਿਹੜਾ ਬਾਬੂ ਸੌਣ ਸਿੰਘ ਸੀ ਔਰ ਇਹ ਬਿਆਸ ਵਾਲਿਆਂ ਦਾ ਇੱਕ ਆਗੂ ਮੰਨਿਆ ਜਾਂਦਾ ਸੀ। ਇਸ ਨੇ ਆ ਕੇ ਕੁਝ ਐਸੀਆਂ ਵਿਚਾਰਾਂ ਕੀਤੀਆਂ ਬਈ ਸੱਤਵਾਂ ਧਾਮ ਕਿਹੜਾ ਹੈ, ਅਤੇ ਮਹਾਂਪੁਰਖਾਂ ਨੇ ਦੱਸਿਆ ਬਈ ਸਿੱਖ ਧਰਮ ਦੇ ਅੰਦਰ ਸਿਰਫ ਪੰਜ ਹੀ ਖੰਡ ਨੇ, ਪੰਜ ਹੀ ਸਟੇਜਾਂ ਦਾ ਵਰਣਨ ਕੀਤਾ ਗਿਆ, ਉਸ ਤੋਂ ਪਰੇ ਹੋਰ ਕੁਝ ਵੀ ਨਹੀਂ। ਅਤੇ ਫਿਰ ਉਹਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਬਈ ਗੁਰੂ ਨਾਨਕ ਸਾਹਿਬ ਤਾਂ ਪੰਜਵੇਂ ਧਾਮ ਦੇ ਵਿੱਚ ਹੀ ਪਹੁੰਚੇ, ਉਸ ਤੋਂ ਅੱਗੇ ਦੋ ਧਾਮ ਨੇ, ਉੱਥੇ ਨਹੀਂ ਉਹ ਜਾ ਸਕੇ। ਅਤੇ ਜਿਹੜਾ ਸਾਡਾ ਗੁਰੂ ਹੈ ਉਹ ਸੱਤਵੇਂ ਧਾਮ ਦਾ ਵਾਸੀ ਹੈ। ਅਤੇ ਉਸ ਵੇਲੇ ਮਹਾਂਪੁਰਖਾਂ ਦੇ ਕੋਲ ਕੋਈ ਹੋਰ ਗੁਰਮੁਖ ਪਿਆਰਾ ਬੈਠਾ ਸੀ, ਉਹਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗਾ ਭਰਾਵਾ ਜਿਹੜੀ ਗੱਲ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਲਿਖ ਦਿੱਤੀ ਉਹ ਇੱਕ ਅਟਲ ਸੱਚਾਈ ਹੈ, ਉਹ ਇੱਕ 16 ਆਨੇ ਸੱਚੀ ਗੱਲ ਹੈ ਔਰ ਅਸੀਂ ਉਸ ਉੱਤੇ ਯਕੀਨ ਕਰਦੇ ਹਾਂ। ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਸੱਚਖੰਡ ਦਾ ਜ਼ਿਕਰ ਕੀਤਾ ਹੈ ਉਸ ਤੋਂ ਪਰੇ ਨਾ ਕੋਈ ਛੇਵਾਂ ਸੱਤਵਾਂ ਧਾਮ ਹੋ ਸਕਦਾ ਅਤੇ ਨਾ ਹੀ ਕੋਈ ਅਸੀਂ ਉਸਨੂੰ ਮੰਨਣ ਲਈ ਤਿਆਰ ਹਾਂ। ਹਾਂ, ਜੇ ਕੋਈ ਉਸ ਤੋਂ ਪਰੇ ਕੋਈ ਗੱਲ ਤੁਸੀਂ ਕਰਦੇ ਹੋ ਉਹ ਤੁਹਾਡੇ ਖਿਆਲਾਂ ਦੇ ਮੁਤਾਬਕ ਭਾਵੇਂ ਸਹੀ ਹੋਵੇ ਪਰ ਅਸੀਂ ਉਸ 'ਤੇ ਕੋਈ ਵੀ ਯਕੀਨ ਕਰਨ ਨੂੰ ਤਿਆਰ ਨਹੀਂ। ਕਹਿਣ ਤੋਂ ਪਾਵੇ ਕੁਝ ਲੋਕ ਭੁਲੇਖੇ ਪਾਉਂਦੇ ਨੇ। ਅਸੀਂ ਧਰਮਖੰਡ ਤੋਂ ਯਾਤਰਾ ਸ਼ੁਰੂ ਕਰਕੇ ਸੱਚਖੰਡ ਤੱਕ ਜਾਣਾ ਹੈ। ਇਸ ਢੰਗ ਦੇ ਨਾਲ ਆਪਣੀ ਜੀਵਨ ਯਾਤਰਾ ਨੂੰ ਸਫਲ ਕਰਨਾ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਗੁਰੂ ਨਾਨਕ ਦੇ ਦੱਸੇ ਮਾਰਗ 'ਤੇ ਚੱਲ ਕੇ, ਕਿਉਂਕਿ ਗੁਰੂ ਨਾਨਕ ਦਾ ਧਰਮ, ਗੁਰੂ ਨਾਨਕ ਦਾ ਸਿੱਖੀ ਦਾ ਮਾਰਗ ਕਿਸੇ ਖਾਸ ਵਰਗ ਦੇ ਲਈ ਨਹੀਂ, ਕਿਸੇ ਖਾਸ ਵਰਨ ਆਸ਼ਰਮ ਦੇ ਲਈ ਵੀ ਨਹੀਂ। ਜਿਹੜਾ ਧਰਮ ਹੈ ਸਿੱਖ ਧਰਮ ਉਹ ਸਰਬ ਲਈ ਸਾਂਝਾ ਹੈ। ਕਿਉਂ? ਤੁਸੀਂ ਸਤਿਗੁਰੂ ਦੀ ਬਾਣੀ ਪੜ੍ਹੋ, ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹੈ। ਇਹ ਉਪਦੇਸ਼ ਸਾਨੂੰ ਸਤਿਗੁਰੂ ਦੀ ਬਾਣੀ ਤੋਂ ਹੀ ਪ੍ਰਾਪਤ ਹੁੰਦਾ। ਸਤਿਗੁਰੂ ਇਹ ਵੀ ਗੱਲ ਬੜੇ ਦਾਅਵੇ ਨਾਲ ਕਹਿੰਦੇ ਨੇ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਅਕਾਲ ਪੁਰਖ ਵੀ ਸਭ ਦਾ ਸਾਂਝਾ ਹੈ। ਇਹ ਗੁਰੂ ਨਾਨਕ ਦਾ ਘਰ ਹੈ, ਜਿਹੇ ਦਰ ਆਵਤ ਜਾਤੇ ਉਹ ਹਟਕੈ ਨਾਹੀਂ ਕੋਏ, ਸੋ ਦਰ ਕੈਸੇ ਛੋਟੀਐ ਜੋ ਦਰ ਐਸਾ ਹੋਏ। ਇਹ ਗੁਰੂ ਨਾਨਕ ਦੇ ਦਰ ਦੇ ਉੱਤੇ ਬ੍ਰਾਹਮਣ ਵੀ ਆ ਸਕਦਾ ਹੈ, ਖੱਤਰੀ ਵੀ ਆ ਸਕਦਾ ਹੈ, ਵੈਸ਼ ਵੀ ਆ ਸਕਦਾ ਹੈ, ਸ਼ੂਦਰ ਵੀ ਆ ਸਕਦਾ ਹੈ, ਚੰਡਾਲ ਵੀ ਆ ਸਕਦਾ ਹੈ। ਔਰ ਇਸ ਤੋਂ ਇਲਾਵਾ ਜਿਹੜੇ ਹੋਰ ਧਰਮਾਂ ਦੇ ਵਿੱਚ ਮਨੁੱਖਤਾ ਵੰਡੀ ਹੋਈ ਹੈ, ਇੱਥੇ ਹਿੰਦੂ ਵੀ ਆ ਸਕਦਾ ਹੈ, ਮੁਸਲਮਾਨ ਵੀ ਆ ਸਕਦਾ ਹੈ, ਈਸਾਈ ਵੀ ਆ ਸਕਦਾ ਹੈ, ਬੋਧੀ ਵੀ ਆ ਸਕਦਾ ਹੈ, ਜੈਨੀ ਵੀ ਆ ਸਕਦਾ, ਕੋਈ ਵੀ ਆ ਸਕਦਾ। ਇਹ ਗੁਰੂ ਨਾਨਕ ਦਾ ਘਰ ਸਾਂਝਾ ਹੈ। ਜਿਹੜਾ ਵੀ ਆਵੇ ਉਹਨੂੰ ਸੰਗਤ ਵਿੱਚ ਬੈਠਣ ਦਾ ਵੀ ਬਰਾਬਰ ਦਾ ਹੱਕ ਹੈ, ਅਤੇ ਗੁਰੂ ਦੀ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦਾ ਵੀ ਉਸਨੂੰ ਬਰਾਬਰ ਦਾ ਹੱਕ ਹੀ ਦਿੱਤਾ ਗਿਆ। ਇਹੀ ਤਾਂ ਗੁਰੂ ਨਾਨਕ ਦੇ ਧਰਮ ਦੀ ਵਿਲੱਖਣਤਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਧਰਮ, ਸਿੱਖੀ ਦਾ ਮਾਰਗ ਸਾਰੀ ਮਨੁੱਖਤਾ ਲਈ ਸਾਂਝਾ ਕਾਇਮ ਕੀਤਾ ਗਿਆ ਸੀ। ਇਸੇ ਲਈ ਕੀ ਹਿੰਦੂ, ਕੀ ਮੁਸਲਮਾਨ, ਕੀ ਹੋਰ ਜਿਹੜੇ ਲੋਕਾਂ ਦੇ ਧਰਮਾਂ ਦੇ ਪੈਰੋਕਾਰ ਸਨ, ਉਹ ਵੀ ਸਿੱਖ ਧਰਮ ਵੱਲ ਪ੍ਰੇਰਿਤ ਹੋਏ ਔਰ ਉਹਨਾਂ ਨੇ ਵੀ ਇਸ ਦਾ ਸਤਿਕਾਰ ਕੀਤਾ, ਅਤੇ ਬਹੁਤੇ ਲੋਕਾਂ ਨੇ ਸਿੱਖ ਧਰਮ ਨੂੰ ਵੀ ਕਿਸੇ ਹੋਰ ਧਰਮ ਦਾ ਫਿਰਕਾ ਹੀ ਕਹਿਣਾ ਸ਼ੁਰੂ ਕਰ ਦਿੱਤਾ। ਪਰ ਇਹ ਬਹੁਤ ਵੱਡੀ ਭੁੱਲ ਹੈ, ਬਹੁਤ ਵੱਡੀ ਨਾਸਮਝੀ ਹੈ, ਇੱਕ ਬਹੁਤ ਵੱਡੀ ਸਾਜਿਸ਼ ਹੈ, ਇੱਕ ਬਹੁਤ ਵੱਡਾ ਇਹ ਖੜਯੰਤਰ ਹੈ ਵੀ ਸਿੱਖ ਧਰਮ ਨੂੰ ਕਿਸੇ ਹੋਰ ਧਰਮ ਦਾ ਫਿਰਕਾ ਕਹਿਣਾ। ਇਹ ਸਾਡੀ ਹੋਂਦ ਨੂੰ ਖਤਮ ਕਰਨ ਦੇ ਲਈ ਇਹ ਇੱਕ ਚਾਲਾਂ ਨੇ। ਪਰ ਸਿੱਖ ਧਰਮ ਇੱਕ ਸੁਤੰਤਰ ਧਰਮ ਹੈ ਔਰ ਇਹਦਾ ਹਰ ਪ੍ਰਾਣੀ ਮਾਤਰ ਦੇ ਨਾਲ ਸੰਬੰਧ ਹੈ। ਹਿੰਦੂ ਤੁਰਕੂ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਵੋ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਜਾਹਰ ਪੀਰ ਜਗਤ ਗੁਰ ਬਾਬਾ ਦੇ ਨਾਮ ਦੇ ਨਾਲ ਸੰਬੋਧਨ ਕੀਤਾ। ਗੁਰੂ ਨਾਨਕ ਸਾਹਿਬ ਮੁਸਲਮਾਨਾਂ ਦੇ ਜਾਹਰਾ ਪੀਰ ਬਣੇ ਅਤੇ ਨਾਲ ਸਾਰੇ ਸੰਸਾਰ ਦੇ ਗੁਰੂ ਵੀ ਹੋਏ। ਇਸ ਲਈ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਜੋ ਸਾਨੂੰ ਅਸੂਲ ਬਖਸ਼ੇ ਔਰ ਉਹਨਾਂ ਨੂੰ ਹਰ ਪ੍ਰਾਣੀ ਨੂੰ ਅਪਣਾਉਣਾ ਚਾਹੀਦਾ ਅਤੇ ਬਿਨਾਂ ਕਿਸੇ ਹੋਰ ਧਾਰਮਿਕ ਰੋਕ ਟੋਕ ਦੇ ਉਹਨੂੰ ਅਪਣਾਇਆ ਵੀ ਜਾ ਸਕਦਾ, ਕਿਉਂਕਿ ਸਤਿਗੁਰੂ ਨੇ ਇਹੀ ਆਖਿਆ ਨਾ, ਧਰਮ ਦੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਇਹ ਕਿਸੇ ਲਈ ਵੀ ਕੋਈ ਬੁਰੀ ਗੱਲ ਤਾਂ ਨਹੀਂ। ਕੇਵਲ ਗੁਰਸਿੱਖ ਹੀ ਤਾਂ ਨਹੀਂ ਵੀ ਉਹ ਨਾਮ ਜਪਦੇ ਜਾਂ ਵੰਡ ਕੇ ਛਕਦੇ ਜਾਂ ਕਿਰਤ ਕਰਦੇ, ਸਾਰੀ ਦੁਨੀਆ ਕਰ ਰਹੀ ਹੈ। ਪਰ ਸਤਿਗੁਰੂ ਕਹਿੰਦੇ ਕਿਰਤ ਧਰਮ ਦੀ ਕਰੋ, ਚਾਹੇ ਕੋਈ ਹਿੰਦੂ ਹੈ ਮੁਸਲਮਾਨ ਹੈ, ਸਭ ਨੂੰ ਸਾਂਝਾ ਆਖਿਆ ਅਤੇ ਨਾਲ ਇਹ ਵੀ ਸਮਝਾ ਦਿੱਤਾ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਇਹ ਐਸੇ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਬਖਸ਼ੇ ਨੇ। ਸੋ ਆਪ ਸੰਗਤਾਂ ਲੜੀਵਾਰ ਗੁਰਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਮਾਝ ਰਾਗ ਦੀ ਵਾਰ ਦੀ ਕਥਾ ਆਰੰਭ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਵਾਰ ਦੇ ਆਰੰਭ ਦੇ ਵਿੱਚ ਜਿਹੜਾ ਪਹਿਲਾ ਸ਼ਲੋਕ ਲਿਖਿਆ ਹੈ ਉਹਦੇ ਵਿੱਚ ਤਿੰਨ ਮਹੱਲਿਆਂ ਦਾ ਜ਼ਿਕਰ ਕੀਤਾ ਹੈ। ਪਹਿਲੇ ਵਿੱਚ ਗੁਰੂ ਦੀ ਮਹਿਮਾ ਕੀਤੀ, ਗੁਰਦਾਤਾ ਗੁਰਹਿਵੈ ਕਾ ਗੁਰਦੀਪਕ ਤਿਹ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਬਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾਤੇ ਹਨ ਅਤੇ ਗੁਰੂ ਸ਼ਾਂਤੀ ਦੇ ਸੋਮੇ ਹਨ ਅਤੇ ਗੁਰੂ ਤਿੰਨੇ ਲੋਕਾਂ ਦੇ ਦੀਪਕ ਨੇ। ਗੁਰੂ ਦੇ ਕੋਲ ਇੱਕ ਅਮਰ ਪਦਾਰਥ ਪ੍ਰਭੂ ਦਾ ਨਾਮ ਹੈ, ਜੇ ਕੋਈ ਗੁਰੂ ਤੋਂ ਲੈ ਕੇ ਉਸਦੀ ਕਮਾਈ ਕਰ ਲਵੇ, ਮਨ ਮਾਨਿਆ, ਮਨ ਦੇ ਵਿੱਚ ਉਸਦਾ ਅਭਿਆਸ ਕਰ ਲਵੇ ਅਤੇ ਉਹਨੂੰ ਆਤਮਕ ਸੁੱਖ ਪ੍ਰਾਪਤ ਹੋ ਜਾਂਦਾ। ਉਸ ਤੋਂ ਅਗਲੇ ਦੂਸਰੇ ਸ਼ਲੋਕ ਦੇ ਵਿੱਚ ਜਿਸ ਨੂੰ ਮਹੱਲਾ ਪਹਿਲਾ ਲਿਖਿਆ ਹੈ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਨੁੱਖੀ ਜੀਵਨ ਦੀਆਂ 10 ਸਟੇਜਾਂ ਦਾ ਵਰਣਨ ਕਰਕੇ ਅਤੇ ਇਹਦੇ ਨਾਲ ਨਾਲ ਕਿਵੇਂ ਕਿਵੇਂ ਸਾਡੇ ਸਰੀਰ ਵਿੱਚ ਤਬਦੀਲੀਆਂ ਆਉਂਦੀਆਂ ਨੇ ਅਤੇ ਸਾਡੇ ਸੁਭਾਵਾਂ ਦੇ ਵਿੱਚ ਸਾਡੇ ਜਿਹੜੇ ਹੋਰ ਕਰਤੱਵ ਨੇ ਉਹਨਾਂ ਦੇ ਵਿੱਚ ਬਦਲਾਵ ਆਉਂਦਾ ਹੈ, ਉਹਦਾ ਗੁਰੂ ਮਹਾਰਾਜ ਨੇ ਜ਼ਿਕਰ ਕੀਤਾ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰੋ ਪੰਨੀ ਖੇਡ। ਇਹ ਸਾਰੇ ਹੀ ਸ਼ਲੋਕ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵਨ ਦੀਆਂ 10 ਸਟੇਜਾਂ ਦਾ ਵਰਣਨ ਕਰਕੇ ਅਤੇ ਅਖੀਰ 'ਤੇ ਇਹ ਗੱਲ ਸਮਝਾ ਦਿੱਤੀ, ਨਾਨਕ ਮਨਮੁਖ ਅੰਧ ਪਿਆਰ, ਵਾਹਿਗੁਰੂ ਡੁੱਬਾ ਸੰਸਾਰ। ਬਈ ਗੁਰੂ ਤੋਂ ਬਿਨਾਂ ਸਾਰਾ ਸੰਸਾਰ ਅਸੀਂ ਡੁੱਬਦਾ ਦੇਖਿਆ। ਕਿਹੜੀ ਚੀਜ਼ ਦੇ ਵਿੱਚ? ਅੰਧ ਪਿਆਰ, ਅੰਨੇ ਪਿਆਰ ਦੇ ਖੂਹ ਦੇ ਵਿੱਚ ਸਾਰਾ ਸੰਸਾਰ ਡੁੱਬਦਾ ਅਸੀਂ ਵੇਖਿਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ, ਬਈ ਗੁਰੂ ਹੀ ਸਾਨੂੰ ਇਸ ਅੰਨੇ ਪਿਆਰ ਦੇ ਵਿੱਚੋਂ ਬਾਹਰ ਕੱਢ ਸਕਦੇ, ਕਿਉਂਕਿ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਸਿੱਖਿਆ ਹੀ ਐਸੀ ਹੈ ਜਿਹੜੀ ਸਾਡੇ ਮਨ 'ਤੇ ਅਸਰ ਕਰਦੀ ਹੈ। ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤ ਆਈਐ। ਕਿੰਨਾ ਸੁੰਦਰ ਅਤੇ ਸਰਲ ਉਪਦੇਸ਼ ਹੈ। ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਸਤਿਗੁਰੂ ਕਹਿੰਦੇ ਨੇ ਅੰਨਾ ਪਿਆਰ ਹੈ ਸੰਸਾਰ ਦਾ, ਇਸ ਤੋਂ ਬਾਹਰ ਨਿਕਲਣਾ ਪਵੇਗਾ। ਕੂ ਪਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਬਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਜਿਵੇਂ ਖੂਹ ਦੇ ਵਿੱਚ ਡੱਡੂ ਪਿਆ ਹੁੰਦਾ ਹੈ ਔਰ ਉਸਨੂੰ ਹੋਰ ਬਾਹਰਲੇ ਸੰਸਾਰ ਦਾ ਕੁਝ ਵੀ ਪਤਾ ਨਹੀਂ ਹੁੰਦਾ, ਇਸੇ ਤਰ੍ਹਾਂ ਅਸੀਂ ਵੀ ਅੰਨੇ ਪਿਆਰ ਦੇ ਵਿੱਚ, ਇਸ ਖੂਹ ਦੇ ਵਿੱਚ ਡੱਡੂ ਵਾਂਗੂ ਡੁੱਬੇ ਰਹਿੰਦੇ ਹਾਂ। ਪਰ ਸਾਨੂੰ ਇਸ ਤੋਂ ਪਰੇ ਹੋਰ ਕਿਤਨੀ ਵਾਹਿਗੁਰੂ ਦੀ ਰਚਨਾ ਹੈ, ਕਿੰਨੇ ਹੋਰ ਵੀ ਲੋਕ ਨੇ, ਮਹਾਂਪੁਰਖ ਨੇ, ਸਤਿਕਾਰਯੋਗ ਨੇ, ਕਮਾਈਆਂ ਵਾਲੇ ਨੇ, ਸਾਨੂੰ ਉਹਨਾਂ ਦਾ ਪੂਰਾ ਵੀ ਪਤਾ ਨਹੀਂ। ਅਸੀਂ ਤਾਂ ਖੂਹ ਦੇ ਡੱਡੂ ਬਣੇ ਹੋਏ ਹਾਂ। ਪਰ ਸਤਿਗੁਰੂ ਮਹਾਰਾਜ ਇਹ ਗੱਲ ਸਮਝਾਉਂਦੇ ਨੇ, ਜਿਹੜਾ ਗੁਰੂ ਮਹਾਰਾਜ ਦੇ ਇਹਨਾਂ ਬਚਨਾਂ 'ਤੇ ਅਮਲ ਕਰ ਲਵੇ ਅਤੇ ਸਾਰੇ ਸੰਸਾਰ ਨੂੰ ਹੀ ਆਪਣਾ ਪਰਿਵਾਰ ਸਮਝ ਲਵੇ, ਅਤੇ ਫਿਰ ਉਹ ਮੋਹ ਦੇ ਖੂਹ ਦੇ ਵਿੱਚੋਂ ਬਾਹਰ ਨਿਕਲ ਸਕਦਾ ਹੈ। ਅਤੇ ਫਿਰ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ, ਉਹ ਸਾਰਿਆਂ ਨਾਲ ਪ੍ਰੇਮ ਕਰਕੇ ਅਤੇ ਸਾਰਿਆਂ ਦੇ ਵਿੱਚੋਂ ਪਰਮਾਤਮਾ ਨੂੰ ਵੇਖ ਲੈਂਦੇ। ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ, ਨਹੀਂ ਤਾਂ ਗੁਰੂ ਤੋਂ ਬਿਨਾਂ ਸਾਰਾ ਸੰਸਾਰ ਹੀ ਡੁੱਬਦਾ ਅਸਾਂ ਵੇਖਿਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ। ਹੁਣ ਇਸ ਤੀਸਰੇ ਸ਼ਲੋਕ ਦੇ ਅੰਦਰ, ਅਤੇ ਜਿਹੜਾ ਸਾਡਾ ਮਨੁੱਖੀ ਜੀਵਨ ਹੈ ਇਹਦੀ 10-10 ਸਾਲ ਦੀ ਇੱਕ ਹੱਦ ਮਿਥ ਕੇ, ਅਤੇ ਕਿਵੇਂ ਕਿਵੇਂ ਸਾਡੇ ਸਰੀਰ ਦੇ ਵਿੱਚ ਪਰਿਵਰਤਨ ਆਉਂਦੇ ਨੇ, ਉਹਨਾਂ ਦਾ ਜ਼ਿਕਰ ਕਰਨ ਲੱਗੇ ਹਨ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਹਲਾ ਪਹਿਲਾ, 10 ਬਾਲ ਤਣ 20 ਰਵਣ, ਤੀਸਾਂ ਕਾ ਸੁੰਦਰ ਕਹਾਵੈ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ 10 ਬਾਲ ਤਣ। ਬਈ 10 ਸਾਲਾਂ ਤੱਕ ਤਾਂ ਬਾਲ ਤਣ ਦਾ ਅਰਥ ਹੈ ਜਿਹੜੀ ਬਾਲ ਅਵਸਥਾ ਹੀ ਰਹਿੰਦੀ ਹੈ। ਜਨਮ ਤੋਂ ਲੈ ਕੇ 10 ਸਾਲ ਤੱਕ ਮਨੁੱਖ ਦੀ ਬਾਲ ਅਵਸਥਾ ਗਿਣੀ ਗਈ ਹੈ। ਅਤੇ ਸਤਿਗੁਰੂ ਕਹਿੰਦੇ ਨੇ 20 ਰਵਣ, ਅਤੇ ਜਦੋਂ 20 ਸਾਲ ਦੀ ਉਮਰ ਹੋ ਜਾਂਦੀ ਹੈ ਅਤੇ ਉਸ ਵੇਲੇ ਕਿਸ਼ੋਰ ਅਵਸਥਾ ਆਉਂਦੀ ਹੈ। ਜਦੋਂ ਜਵਾਨੀ, ਚੜ੍ਹਦੀ ਜਵਾਨੀ ਦੀ ਉਮਰ ਆਉਂਦੀ ਹੈ ਔਰ ਉਸ ਤੋਂ ਬਾਲ ਅਵਸਥਾ ਤੋਂ ਬਾਅਦ ਅਤੇ ਜਵਾਨੀ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਜਿਹੜੀ ਅਵਸਥਾ ਆਉਂਦੀ ਹੈ ਉਸਨੂੰ ਕਿਸ਼ੋਰ ਅਵਸਥਾ ਕਹਿੰਦੇ ਨੇ। 20 ਰਵਣ, ਜਿਹੜੀ ਤਕਰੀਬਨ 14 ਸਾਲ ਤੋਂ ਲੈ ਕੇ 20 ਸਾਲ ਤੱਕ ਇਹ ਕਿਸ਼ੋਰ ਅਵਸਥਾ ਮੰਨੀ ਗਈ ਹੈ, ਪਰ ਸਤਿਗੁਰੂ ਨੇ ਇਹਨੂੰ 10 ਸਾਲਾਂ ਦੇ ਵਿੱਚ ਹੀ ਤਕਸੀਮ ਕੀਤਾ, ਕਿਉਂਕਿ 10 ਸਾਲ ਦੇ ਵਿੱਚ ਬਾਲ ਅਵਸਥਾ ਹੁੰਦੀ ਹੈ ਅਤੇ 11ਵੇਂ ਸਾਲ ਤੋਂ 20 ਸਾਲ ਤੱਕ ਕਿਸ਼ੋਰ ਅਵਸਥਾ ਮਨੁੱਖ 'ਤੇ ਆਉਂਦੀ ਹੈ, ਜਿਹੜੀ ਰਵਣ ਦਾ ਅਰਥ ਬਹੁਤ ਖੂਬਸੂਰਤ ਮੰਨੀ ਜਾਂਦੀ ਹੈ। ਤੀਸਾਂ ਕਾ ਸੁੰਦਰ ਕਹਾਵੈ, ਅਤੇ ਜਦੋਂ 30 ਸਾਲ ਦਾ ਮਨੁੱਖ ਹੋ ਜਾਂਦਾ ਹੈ ਅਤੇ ਉਸ ਵੇਲੇ ਐਨ ਪੂਰੀ ਜਵਾਨੀ ਸਰੀਰ ਵਿੱਚ ਭਰ ਜਾਂਦੀ ਹੈ ਅਤੇ ਆਪਣੇ ਆਪ ਨੂੰ ਬਹੁਤ ਸੁੰਦਰ ਬਹੁਤ ਖੂਬਸੂਰਤ ਅਖਵਾਉਂਦਾ ਹੈ।
40 ਸੀ ਪੁਰ ਹੋਏ 85 ਪਗ ਖਿੱਸੈ 60 ਕੇ ਬੁਢੇ ਪਾ ਆਵੇ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ 40 ਸੀ ਪੁਰ ਹੋਏ। 40 ਸੀ ਦਾ ਅਰਥ ਹੈ ਵੀ 40 ਸਾਲ ਦੀ ਉਮਰ ਦੇ ਵਿੱਚ ਜਾ ਕੇ ਸਾਡੇ ਸਰੀਰ ਦੇ ਅੰਦਰ ਪੁਰ ਹੋਏ, ਵੀ ਸਾਰੇ ਤੱਤ ਸੰਪੂਰਨ ਹੋ ਜਾਂਦੇ ਨੇ। ਇਹ ਗੱਲ ਤਾਂ ਹੁਣ ਵਿਗਿਆਨੀਆਂ ਨੇ ਡਾਕਟਰਾਂ ਨੇ ਵੀ ਮੰਨ ਲਈ ਹੈ ਵੀ 40 ਸਾਲ ਦੀ ਉਮਰ ਦੇ ਵਿੱਚ ਜਾ ਕੇ ਮਨੁੱਖ ਦੀ ਹਰ ਸ਼ਕਤੀ ਹਰ ਤੱਤ ਅਤੇ ਹਰ ਚੀਜ਼ ਸੰਪੂਰਨ ਹੋ ਜਾਂਦੀ ਹੈ, ਔਰ ਉਸ ਤੋਂ ਅੱਗੇ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਹੀ ਵਿਗਿਆਨਕ ਢੰਗ ਦੇ ਨਾਲ ਇਹ ਗੱਲ ਸਾਰੀ ਸਾਨੂੰ ਸਮਝਾ ਰਹੇ ਹਨ ਵੀ 10 ਸਾਲ ਤੱਕ ਤਾਂ ਬਾਲ ਅਵਸਥਾ ਹੁੰਦੀ ਹੈ, 20 ਸਾਲ ਤੱਕ ਕਿਸ਼ੋਰ ਅਵਸਥਾ ਹੁੰਦੀ ਹੈ, 30 ਸਾਲ ਦਾ ਮਨੁੱਖ ਜਵਾਨ ਹੁੰਦਾ ਅਤੇ ਆਪਣੇ ਆਪ ਨੂੰ ਬੜਾ ਸੁੰਦਰ ਅਖਵਾਉਂਦਾ, ਅਤੇ 40 ਸਾਲ ਦੇ ਵਿੱਚ ਜਾ ਕੇ ਇਸ ਦੀ ਸਾਰੀ ਜ਼ਿੰਦਗੀ ਅਤੇ ਸਾਰੇ ਇਸ ਦੇ ਪੱਖ, ਇਹਦੀ ਵਿਦਿਆ ਵੀ, ਇਹਦੇ ਗੁਣ ਵੀ 40 ਸਾਲ ਤੱਕ ਜਾ ਕੇ ਸੰਪੂਰਨ ਹੁੰਦੇ ਨੇ। ਇਸ ਲਈ ਜਿਹੜੇ ਚੰਗੇ ਚੰਗੇ ਸਿਆਣੇ ਪੁਰਸ਼ ਨੇ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਵੀ ਜਦੋਂ ਕਿਸੇ ਵੀ ਮਨੁੱਖ ਨੂੰ ਕਿਸੇ ਦੇਸ਼ ਦਾ ਮੁਖੀ ਬਣਾਉਣਾ ਹੋਵੇ ਅਤੇ ਜਾਂ ਕਿਸੇ ਸੰਸਥਾ ਦਾ ਮੁਖੀ ਬਣਾਉਣਾ ਹੋਵੇ ਤਾਂ ਕਮ ਸੇ ਕਮ ਉਹਦਾ ਤਜਰਬਾ ਜ਼ਰੂਰ ਵੇਖਣਾ ਚਾਹੀਦਾ ਅਤੇ 40 ਸਾਲ ਤੋਂ ਘੱਟ ਉਮਰ ਵੀ ਨਹੀਂ ਹੋਣੀ ਚਾਹੀਦੀ, ਕਿਉਂਕਿ 40 ਸਾਲ ਦੀ ਉਮਰ ਦੇ ਵਿੱਚ ਮਨੁੱਖ ਨੇ ਕਈ ਤਜਰਬੇ ਹਾਸਲ ਕੀਤੇ ਹੁੰਦੇ ਨੇ। ਇਸ ਲਈ ਸਤਿਗੁਰੂ ਨੇ 40 ਦੀ ਹੀ ਹੱਦ ਮਿੱਥੀ ਹੈ ਵੀ 40 ਸਾਲ ਦੀ ਉਮਰ ਦੇ ਵਿੱਚ ਜਾ ਕੇ ਸਾਡੇ ਸਰੀਰ ਦੀ ਹਰ ਘਾਟ ਪੂਰੀ ਹੁੰਦੀ ਹੈ ਅਤੇ ਫਿਰ ਅੱਗੇ ਆ ਜਾਂਦਾ 50ਵਾਂ ਸਾਲ 40 ਤੋਂ ਅੱਗੇ, ਕਿਉਂਕਿ 10 ਸਾਲਾਂ ਦੀ ਇੱਕ ਮਿੱਥ ਗੁਰੂ ਮਹਾਰਾਜ ਨੇ ਇੱਥੇ ਬਣਾਈ ਹੈ। ਹਜ਼ੂਰ ਕਹਿੰਦੇ ਨੇ 85 ਪੱਗ ਖਿੱਸਾ, ਜਦੋਂ 50 ਸਾਲ ਦੀ ਉਮਰ ਹੋ ਜਾਂਦੀ ਹੈ ਅਤੇ ਫਿਰ ਸਰੀਰ ਦਾ ਬਲ ਘੱਟਦਾ ਅਤੇ ਪੱਗ ਖਿੱਸਾ ਅਤੇ ਫਿਰ ਪੈਰ ਵੀ ਖਿਸਕਣ ਲੱਗ ਜਾਂਦਾ। ਕਈ ਵਾਰੀ ਜਦੋਂ ਉੱਠਦੇ ਹਾਂ ਅਤੇ ਪੈਰ ਖਿਸਕਦਾ ਹੈ, ਡੋਲਦਾ ਹੈ, ਥਿੜਕਦਾ ਹੈ, ਅਤੇ ਹਜ਼ੂਰ ਫਰਮਾਉਂਦੇ ਨੇ 60 ਕੇ ਬੁਢੇਪਾ ਆਵੇ, ਅਤੇ ਜਦੋਂ 50 ਸਾਲ ਤੋਂ ਅੱਗੇ 60 ਸਾਲ ਦੀ ਉਮਰ ਹੋ ਜਾਂਦੀ ਹੈ ਅਤੇ ਫਿਰ ਉਸ ਵੇਲੇ ਭਾਈ ਬੁਢੇਪਾ ਆ ਜਾਂਦਾ, ਜਿਹਨੂੰ ਆਪਾਂ ਬਿਰਧ ਅਵਸਥਾ ਕਹਿੰਦੇ ਹਾਂ। ਭਾਵ 50ਵੇਂ ਸਾਲ ਦੇ ਵਿੱਚ ਜਾ ਕੇ ਸਰੀਰ ਦਾ ਬਲ ਘੱਟਦਾ ਅਤੇ ਕਹਿੰਦੇ ਵੀ ਹੁਣ ਕੰਮ ਕਰਦੇ ਹਾਂ ਪਰ ਹੁਣ ਥਕਾਵਟ ਮਹਿਸੂਸ ਹੁੰਦੀ ਹੈ, ਬੈਠਿਆਂ ਵੀ ਅਤੇ ਖੜਿਆਂ ਵੀ ਅਤੇ ਕੁਛ ਸਰੀਰ ਥਕਾਵਟ ਮੰਨਣ ਲੱਗ ਜਾਂਦਾ ਹੈ, ਪਰ ਹਜ਼ੂਰ ਕਹਿੰਦੇ 60 ਕੇ ਬੁਢੇਪਾ ਆਵੇ ਅਤੇ 60 ਸਾਲ ਦੀ ਉਮਰ ਦੇ ਵਿੱਚ ਜਾ ਕੇ ਫਿਰ ਬੁਢੇਪਾ ਆ ਜਾਂਦਾ ਹੈ।
ਸਤਰ ਕਾ ਮਤਹੀਣ ਅਸੀਆਂ ਕਾ ਵਿਵਹਾਰ ਨ ਪਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ 70 ਸਾਲ ਦਾ ਮਨੁੱਖ ਹੋ ਜਾਂਦਾ ਹੈ, ਮਤਹੀਣ, ਫਿਰ ਮਤੀ ਤੋਂ ਹੀਣਾ ਇਸ ਨੂੰ ਲੋਕ ਸਮਝਣ ਲੱਗ ਜਾਂਦੇ ਨੇ, ਕਿਉਂਕਿ ਜਦੋਂ ਆਦਮੀ 70 ਸਾਲ ਦੀ ਉਮਰ ਦੇ ਵਿੱਚ ਜਾਂਦਾ ਹੈ ਨਾ, ਬੱਚੇ ਜਵਾਨ ਹੋ ਜਾਂਦੇ ਨੇ, ਜਿਹੜੇ ਸਿਆਣੇ ਬੱਚੇ ਹਨ ਉਹ ਤਾਂ ਫਿਰ ਵੀ ਬਜ਼ੁਰਗਾਂ ਦਾ ਸਤਿਕਾਰ ਕਰਦੇ ਨੇ, ਪਰ ਕਈ ਵਾਰੀ ਬਜ਼ੁਰਗ ਇਹੋ ਜਿਹੀਆਂ ਗੱਲਾਂ ਵੀ ਕਰਨ ਲੱਗ ਜਾਂਦੇ ਨੇ ਅਤੇ ਬੱਚੇ ਫਿਰ ਉਹਨਾਂ ਦੀ ਗੱਲ ਸੁਣਨ ਤੋਂ ਵੀ ਹਟ ਜਾਂਦੇ ਨੇ।